ਗੁਰੂ ਰੂਪ ਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਸਾਊ ਪੁਣਾ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਾਊ ਪੁਣਾ ਕਿਸੇ ਵਿਸ਼ੇਸ਼ ਜਾਤ ਦਾ ਵਿਰਸਾ ਨਹੀਂ, ਇਹ ਤਾਂ ਕੇਵਲ ਸਾਊ ਜੀਵਨ ਜਾਚ ਦਾ ਨਾਮ ਹੀ ਹੈ। ਇੱਕ ਗਰੀਬ ਆਪਣੇ ਸੁਭਾਅ, ਆਪਣੀ ਵਰਤੋਂ ਅਤੇ ਆਪਣੀ ਨੇਕ ਨੀਤੀ ਨਾਲ ਸਾਊ ਬਣ ਸਕਦਾ ਹੈ। ਇੱਕ ਧਨੀ ਮਾਇਆ ਦੇ ਗਰਭ ਕਾਰਨ, ਜਾਇਦਾਦ ਦੇ ਅਭਿਮਾਨ ਕਾਰਨ ਅਤੇ ਜਵਾਨੀ ਦੀ ਹੈਂਕਣ ਨਾਲ ਸਾਊਪਣੇ ਤੋਂ ਪਰੇ ਚਲਾ ਜਾਂਦਾ ਹੈ। ਸਾਊ ਸ਼ਬਦ ਦੇ ਅਖਰੀ ਅਰਥ ਜਿਤਨੇ ਸੌਖੇ ਹਨ, ਉਸ ਤੋਂ ਕਿਤੇ ਵਧੇਰੇ ਔਖੀ ਹੈ ਇਸ ਦੀ ਵਰਤੋਂ। ਸਾਊ ਪੁਰਸ਼ ਕੇਵਲ ਸਾਊ ਹੋਣਾ ਚਾਹੀਦਾ ਹੈ। ਸਾਊ ਤੋਂ ਮੁਰਾਦ ਹਮਦਰਦ, ਸਹਿਨਸ਼ੀਲ ਅਤੇ ਹੰਕਾਰ ਰਹਿਤ ਹੋਣਾ ਚਾਹੀਦਾ ਹੈ। ਇੱਕ ਕਾਰ ਵਾਲਾ ਜੇਕਰ ਜ਼ੋਰ ਦੀ ਕਾਰ ਚਲਾਉਂਦਾ ਹੋਇਆ ਮੀਂਹ ਦਾ ਗੰਦਾ ਪਾਣੀ ਲੋਕਾਂ 'ਤੇ ਸੁੱਟ ਜਾਂਦਾ ਹੈ ਤਾਂ ਇਹ ਕੋਈ ਸਾਊਪਣਾ ਨਹੀਂ ਹੈ। ਕਾਰ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਈ ਹੈ, ਪਰ ਚਲਾਉਣੀ ਤਾਂ ਸਾਊਆਂ ਦੀ ਤਰ੍ਹਾਂ ਚਾਹੀਦੀ ਹੈ। ਇੱਕ ਗਰੀਬ ਜਾਂ ਮੱਧ ਸ਼੍ਰੇਣੀ ਦਾ ਕਲਰਕ ਜਾਂ ਅਧਿਆਪਕ ਜੋ ਘਰੋਂ ਸੁਥਰੇ ਕੱਪੜੇ ਪਾ ਕੇ ਕਿਤੇ ਆਹਰ ਲਈ ਨਿਕਲਦਾ ਹੈ, ਜੇ ਉਸ 'ਤੇ ਗੰਦੇ ਪਾਣੀ ਦੇ ਛਿੱਟੇ ਕਾਰ ਦਾ ਚਾਲਕ ਪਾ ਜਾਵੇ ਤਾਂ ਉਹ ਭਾਵੇਂ ਮੂੰਹੋਂ ਤਾਂ ਕੁਝ ਨਾ ਕਹੇਗਾ, ਜੇ ਕਹੇਗਾ ਵੀ ਤਾਂ ਕਿਹੜਾ ਕਾਰ ਵਾਲੇ ਨੇ ਸੁਣਨਾ ਹੈ, ਪਰ ਮਨ ਉਸਦਾ ਉਸਨੂੰ ਜ਼ਰੂਰ ਕੋਸੇਗਾ। ਕਾਰ ਰੱਖਣ ਦਾ ਇਹ ਮਤਲਬ ਕਦੇ ਨਹੀਂ ਹੋ ਸਕਦਾ ਕਿ ਉਹ ਦੂਜਿਆਂ ਨੂੰ ਆਦਮੀ ਨਾ ਸਮਝੇ। ਇਹ ਸਾਊ ਪੁਣੇ ਤੋਂ ਬਹੁਤ ਗਿਰੀ ਹੋਈ ਹਰਕਤ ਹੈ। ਸਾਡੀਆਂ ਭੈਣਾਂ ਅਤੇ ਮਾਤਾਵਾਂ ਕਈ ਵਾਰੀ ਘਰਾਂ ਦੀ ਸਫਾਈ ਕਰਕੇ ਬਾਰੀ ਦੁਆਰਾ ਕੂੜਾ ਗਲੀ ਵਿੱਚ ਸੁੱਟ ਦਿੰਦੀਆਂ ਹਨ। ਉਹ ਇਹ ਦੇਖਣ ਦਾ ਕਸ਼ਟ ਵੀ ਨਹੀਂ ਕਰਦੀਆਂ ਕਿ ਕੋਈ ਲੰਘ ਤਾਂ ਨਹੀਂ ਰਿਹਾ। ਮਕਾਨਾਂ ਦੀ ਕਮੀ ਨੇ ਭਾਵੇਂ ਬਹੁਮੰਜ਼ਲੇ ਮਕਾਨ ਬਣਾਉਣ ਲਈ ਲੋਕਾਂ ਨੂੰ ਪ੍ਰੇਰਿਆ ਹੈ, ਪਰ ਉੱਪਰਲੀ ਮੰਜ਼ਲ ਵਾਲਿਆਂ ਨੂੰ ਹੇਠਾਂ ਚੱਲਣ ਵਾਲਿਆਂ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰੀ ਅਸੀਂ ਮਕਾਨਾਂ ਨੂੰ ਨਾਲੀਆਂ ਪਰ ਨਾਲੇ ਵੀ ਨਹੀਂ ਲਵਾਉਂਦੇ। ਜੇ ਲਵਾ ਵੀ ਲਈਏ ਤਾਂ ਬਦਕਿਸਮਤੀ ਨਾਲ ਜੇ ਉਹ ਟੁੱਟ ਜਾਣ ਤਾਂ ਮੀਂਹ ਦਾ ਪਾਣੀ ਅਤੇ ਘਰ ਦੀ ਵਰਤੋਂ ਦਾ ਪਾਣੀ ਗਲੀ ਵਿੱਚ ਚੱਲਣ ਵਾਲੇ ਲੋਕਾਂ ਦਾ ਹੀ ਇਸ਼ਨਾਨ ਕਰਾਉਂਦਾ ਹੈ। ਸਾਊ ਵਿਅਕਤੀ ਦੂਜੇ ਦੀ ਤਕਲੀਫ ਦਾ ਬਹੁਤਾ ਧਿਆਨ ਰੱਖਦਾ ਹੈ। ਨਿੱਕੀਆਂ ਨਿੱਕੀਆਂ ਇਹਨਾਂ ਗੱਲਾਂ ਤੋਂ ਹੀ ਕਈ ਵਾਰੀ ਫਸਾਦ ਹੋ ਜਾਂਦੇ ਹਨ। ਚੰਗੇ ਅਤੇ ਸਾਊ ਜੀਵਨ ਦਾ ਮੋਟੋ ਜੀਓ ਅਤੇ ਜੀਵਣ ਦਿਓ ਹੀ ਹੋਣਾ ਉਚਿਤ ਹੈ। ਸਕੂਲਾਂ ਦੇ ਨੇੜੇ ਜਾਂ ਹਸਪਤਾਲਾਂ ਦੇ ਨੇੜੇ ਜਿੱਥੇ ਮਰੀਜ਼ ਜੀਵਨ ਮ੍ਰਿਤਿਊ ਨਾਲ ਘੋਲ ਕਰ ਰਹੇ ਹੁੰਦੇ ਹਨ, ਉੱਥੇ ਟਰੱਕਾਂ ਵਾਲਿਆਂ ਨੂੰ, ਰਿਕਸ਼ੇ ਵਾਲਿਆਂ ਨੂੰ, ਕਾਰਾਂ ਵਾਲਿਆਂ ਨੂੰ ਉੱਚੀ ਉੱਚੀ ਹਾਰਨ ਨਹੀਂ ਵਜਾਉਣੇ ਚਾਹੀਦੇ। ਹਸਪਤਾਲਾਂ ਦੀਆਂ ਕੰਧਾਂ 'ਤੇ ਲਿਖਿਆ ਹੁੰਦਾ ਹੈ, ਚੁੱਪ ਦਾ ਦਾਨ ਬਖਸ਼ੋ, ਪਰ ਕੌਣ ਇਸ ਕੀਮਤੀ ਲਿਖਤ ਵੱਲ ਧਿਆਨ ਦਿੰਦਾ ਹੈ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੀਵਨ ਚਾਲ ਬਹੁਤ ਤੇਜ਼ ਹੋ ਗਈ ਹੈ, ਪਰ ਆਪਣੀ ਤੇਜ਼ ਚਾਲ ਨਾਲ ਦੂਜਿਆਂ ਨੂੰ ਦੁਖੀ ਕਰਨਾ ਕੋਈ ਸਾਊਪੁਣਾ ਨਹੀਂ। ਸਕੂਲਾਂ ਵਿੱਚ ਕੌਣ ਪੜ੍ਹਦਾ ਹੈ? ਸਾਡੇ ਬੱਚੇ, ਸਾਡੀਆਂ ਬੱਚੀਆਂ, ਹਸਪਤਾਲਾਂ ਵਿੱਚ ਕੌਣ ਹੈ? ਸਾਡੇ ਬਜ਼ੁਰਗ, ਸਾਡੀਆਂ ਬੱਚੀਆਂ ਅਤੇ ਸਾਡੇ ਰਿਸ਼ਤੇਦਾਰ। ਇਹ ਮਨੁੱਖੀ ਫਰਜ਼ ਹੈ ਕਿ ਇਹਨਾਂ ਆਸ਼ਰਮਾਂ ਦੇ ਕੋਲ ਦੀ ਸ਼ਾਂਤੀ ਨਾਲ ਲੰਘਿਆ ਜਾਵੇ। ਹਸਪਤਾਲਾਂ ਵਿੱਚ ਤਾਂ ਆਵਾਜ਼ ਦੇਣ ਵਾਲੇ ਅਤੇ ਖੁਰੀਆਂ ਵਾਲੇ ਬੂਟ ਪਾਉਣ ਦੀ ਵੀ ਮਨਾਹੀ ਹੈ, ਇਸ ਲਈ ਕਿ ਇਸ ਆਵਾਜ਼ ਨਾਲ ਮਰੀਜ਼ ਨੂੰ ਦੁੱਖ ਨਾ ਪਹੁੰਚੇ। ਉੱਥੇ ਜੇ ਅਸੀਂ ਉੱਚੀ ਉੱਚੀ ਹਾਰਨ ਵਜਾ ਕੇ ਲੰਘਾਂਗੇ ਤਾਂ ਕੀ ਇਹ ਸਾਊਪਣਾ ਹੋਵੇਗਾ? ਕਦਾਚਿਤ ਨਹੀਂ। ਕਿਸੇ ਘਰ ਪਾਠ ਹੋਵੇ ਜਾਂ ਹੋਰ ਕੋਈ ਉਤਸਵ, ਉਹ ਲਾਊਡ ਸਪੀਕਰ ਲਾਉਣਾ ਆਪਣੀ ਇੱਜ਼ਤ ਸਮਝਦੇ ਹਨ। ਖੁਸ਼ੀ ਦੇ ਮੌਕੇ 'ਤੇ ਖੁਸ਼ੀ ਕਰਨੀ ਕੋਈ ਬੁਰੀ ਗੱਲ ਨਹੀਂ, ਪਰ ਇਹ ਵੀ ਤਾਂ ਮਨ ਵਿੱਚ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਤੇ ਸਾਡੀ ਇਹ ਖੁਸ਼ੀ ਕਿਸੇ ਹੋਰ ਨੂੰ ਔਖਾ ਤਾਂ ਨਹੀਂ ਕਰਦੀ। ਹੋ ਸਕਦਾ ਹੈ ਖੁਸ਼ੀ ਵਾਲੇ ਘਰ ਦੇ ਗੁਆਂਢ ਕੋਈ ਦਿਲ ਦਾ ਰੋਗੀ ਹੋਵੇ ਜੋ ਉੱਚੀ ਆਵਾਜ਼ ਨੂੰ ਸਹਿ ਨਾ ਸਕਦਾ ਹੋਵੇ, ਜਾਂ ਕੋਈ ਦਿਮਾਗੀ ਬਿਮਾਰੀ ਦਾ ਮਰੀਜ਼ ਹੋਵੇ ਜਿਸ ਨੂੰ ਲਾਊਡ ਸਪੀਕਰ ਦੀ ਆਵਾਜ਼ ਦੁਖੀ ਕਰਦੀ ਹੋਵੇ। ਸਾਡੇ ਗੁਆਂਢ ਕੋਈ ਪ੍ਰੀਖਿਆ ਦੇਣ ਵਾਲਾ ਸਾਡਾ ਅਜ਼ੀਜ਼ ਵੀ ਹੋ ਸਕਦਾ ਹੈ, ਲਾਊਡ ਸਪੀਕਰ ਉਸਦੀ ਪੜ੍ਹਾਈ ਵਿੱਚ ਵਿਘਨ ਪਾ ਸਕਦਾ ਹੈ, ਫਿਰ ਲਾਊਡ ਸਪੀਕਰ ਲਾਉਣ ਦਾ ਵੀ ਸਮਾਂ ਹੁੰਦਾ ਹੈ। ਅੱਧੀ ਅੱਧੀ ਰਾਤ ਤੱਕ ਲਾਊਡ ਸਪੀਕਰ ਦੀ ਵਰਤੋਂ ਨੂੰ ਕਦੇ ਵੀ ਸਾਊ ਨਹੀਂ ਮੰਨਿਆ ਜਾ ਸਕਦਾ। ਗੁਰਦੁਆਰਿਆਂ ਜਾਂ ਮੰਦਰਾਂ ਵਿੱਚ ਵੀ ਲਾਊਡ ਸਪੀਕਰ ਦੀ ਵਰਤੋਂ ਦਾ ਸਮਾਂ ਨਿਯਤ ਹੋਣਾ ਚਾਹੀਦਾ ਹੈ। ਜ਼ਿਆਦਤੀ ਹਰ ਚੀਜ਼ ਦੀ ਬੁਰੀ ਹੁੰਦੀ ਹੈ। ਖੁਸ਼ੀ ਮਨਾਓ ਪਰ ਦੂਜਿਆਂ ਦਾ ਖਿਆਲ ਰੱਖ ਕੇ। ਕਈ ਵਿਅਕਤੀ ਫਾਲਤੂ ਗੱਲਾਂ ਕਰਕੇ ਦੂਜਿਆਂ ਦਾ ਸਮਾਂ ਬਰਬਾਦ ਕਰਦੇ ਹਨ। ਉਹਨਾਂ ਨੂੰ ਗੱਲ ਸ਼ੁਰੂ ਕਰਨ ਦਾ ਮੌਕਾ ਮਿਲ ਜਾਵੇ ਫਿਰ ਤਾਂ ਉਹਨਾਂ ਕੋਲੋਂ ਰੱਬ ਬਖਸ਼ੇ। ਅੱਜ ਕਿਸੇ ਕੋਲ ਫਾਲਤੂ ਸਮਾਂ ਹੈ ਦੂਜਿਆਂ ਦੇ ਦੁੱਖ ਸੁਣਨ ਦਾ? ਹਰ ਵਿਅਕਤੀ ਕਿਸੇ ਨਾ ਕਿਸੇ ਕਾਰਨ ਮਾਨਸਿਕ ਜਾਂ ਸਰੀਰਕ ਤੌਰ 'ਤੇ ਰੋਗੀ ਹੈ, ਕਿਸੇ ਨਾ ਕਿਸੇ ਗੱਲ ਤੋਂ ਦੁਖੀ ਹੈ। ਤਾਂ ਐਵੇਂ ਕਿਸੇ ਨੂੰ ਆਪਣਾ ਦੁੱਖ ਸੁਣਾਈ ਜਾਣਾ ਅੱਗੋਂ ਭਾਵੇਂ ਕੋਈ ਹੁੰਗਾਰਾ ਭਰੇ ਜਾਂ ਨਾ, ਸਹੁ ਪੁਣਾ ਨਹੀਂ। ਸਹੁ ਪੁਰਸ਼ ਫਾਲਤੂ ਕਿਸੇ ਦਾ ਸਮਾਂ ਨਸ਼ਟ ਨਹੀਂ ਕਰਦੇ। ਨਿੱਕੀ ਨਿੱਕੀ ਗੱਲ ਲਈ ਦੂਜਿਆਂ ਦੇ ਮੂੰਹ ਵੱਲ ਦੇਖਣਾ, ਮਦਦ ਮੰਗਣੀ ਵੀ ਕੋਈ ਚੰਗੀ ਜੀਵਨ ਜਾਂਚ ਨਹੀਂ। ਲੋਕੋ ਕਤੀ ਹੈ ਕਿ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹਨ। ਹਰ ਵਿਅਕਤੀ ਨੂੰ ਪ੍ਰਭੂ ਨੇ ਸੋਹਣੇ ਨੈਣ ਨਕਸ਼ ਦਿੱਤੇ ਹਨ। ਕਮਾਉਣ ਦਾ ਵਸੀਲਾ ਹਰ ਵਿਅਕਤੀ ਨੇ ਆਪਣੀ ਹਿੰਮਤ ਅਨੁਸਾਰ ਆਪ ਬਣਾਉਣਾ ਹੈ। ਹਿੰਮਤ ਕਰਨਾ ਮਨੁੱਖ ਦਾ ਫਰਜ਼ ਹੈ, ਫਲ ਪ੍ਰਭੂ ਆਪ ਦਿੰਦਾ ਹੈ। ਕੌਣ ਕਿਤਨਾ ਚਿਰ ਕਿਸੇ ਦੀ ਮਦਦ ਕਰ ਸਕਦਾ ਹੈ? ਹਰ ਇੱਕ ਵਿਅਕਤੀ ਦੇ ਵਸੀਲੇ ਸੀਮਤ ਹਨ, ਹਰ ਇੱਕ ਦੇ ਆਪਣੇ ਖਰਚ ਹਨ। ਫਿਰ ਪਰਾਈ ਆਸਤੇ ਰਹਿਣਾ ਉਸ ਤਰ੍ਹਾਂ ਵੀ ਬੁਰਾ ਹੈ। ਸਹੁ ਲੋਕ ਸਿਵਾਏ ਕਿਸੇ ਖਾਸ ਸੰਕਟ ਦੇ ਕਿਸੇ ਅੱਗੇ ਹੱਥ ਨਹੀਂ ਅੜਦੇ। ਮੰਗਣਾ ਮਰਨ ਦੇ ਬਰਾਬਰ ਅਤੇ ਚੰਗੇ ਜੀਵਨ ਦੇ ਬਿਲਕੁਲ ਵਿਰੁੱਧ ਹੈ। ਫਿਰ ਮੰਗਣ ਵਾਲੇ ਵਿਅਕਤੀ ਦੇ ਸੁਭਾਅ ਨੂੰ ਜਾਣਦੇ ਹੋਏ ਲੋਕ ਦੂਰੋਂ ਹੀ ਉਸ ਵੱਲ ਪਿੱਠ ਕਰ ਲੈਂਦੇ ਹਨ। ਸੋ ਸਹੁ ਪੁਰਸ਼ ਨੂੰ ਮੰਗਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੈ। ਨਿੰਦਿਆ ਬਹੁਤ ਬੁਰੀ ਹੈ ਪਰ ਤਾਂ ਵੀ ਲੋਕ ਕਰੀ ਜਾਂਦੇ ਹਨ। ਫਿਰ ਨਿੰਦਿਆ ਵੀ ਉਸ ਤੀਜੇ ਪੁਰਸ਼ ਦੀ ਜੋ ਪਤਾ ਨਹੀਂ ਕਿੱਥੇ ਬੈਠਾ ਹੈ। ਫਿਰ ਨਿੰਦਿਆ ਕਰਨ ਲੱਗੇ ਸਮੇਂ ਦਾ ਵੀ ਖਿਆਲ ਨਹੀਂ ਰੱਖਦੇ। ਕਿਸੇ ਦੇ ਮਰਨੇ ਦਾ ਭੋਗ ਹੋਵੇ ਤਾਂ ਉੱਥੇ ਵੀ ਪਿੱਛੇ ਬੈਠੇ ਘੁਸਰ ਘੁਸਰ ਕਰੀ ਜਾਣ। ਸੁਚੱਜੇ ਜੀਵਨ ਦੇ ਪੂਰੀ ਤਰ੍ਹਾਂ ਵਿਰੁੱਧ ਹੈ। ਕਿਸੇ ਦੀ ਆਤਮਕ ਸ਼ਾਂਤੀ ਲਈ ਇਕੱਠੀ ਹੋਈ ਸੰਗਤ ਵਿੱਚ ਨਿੰਦਿਆ ਕਰਨੀ ਸਹੁ ਪੁਣੇ ਦੇ ਵਿਪਰੀਤ ਹੈ। ਸੁਕਰਾਤ ਨੇ ਕਿਹਾ ਸੀ, ਹਰ ਵਿਅਕਤੀ ਨੂੰ ਆਪਣੇ ਸੁਧਾਰਨ ਵੱਲ ਜ਼ੋਰ ਲਾਉਣਾ ਚਾਹੀਦਾ ਹੈ। ਦੂਜਿਆਂ ਬਾਰੇ ਦੂਜੇ ਆਪ ਸੋਚ ਲੈਣਗੇ। ਬਿਨਾਂ ਕਿਸੇ ਗੱਲ ਦੇ ਬਾਤ ਦਾ ਬਤੰਗੜ ਬਣਾਉਣਾ ਵੀ ਚੰਗੀ ਗੱਲ ਨਹੀਂ। ਬਹੁਤੇ ਬੋਲਣ ਵਾਲੇ ਵੀ ਸਾਊ ਨਹੀਂ ਹੋ ਸਕਦੇ। ਆਪਣੇ ਅੰਮ੍ਰਿਤਸਰੀ ਅਮਰੂਦ ਨੂੰ ਅਲਾਹਾਬਾਦੀ ਕਹੀ ਜਾਣਾ, ਪਠਾਨਕੋਟ ਦੇ ਸੰਗਤਰੇ ਨੂੰ ਨਾਗਪੁਰੀ ਕਹੀ ਜਾਣਾ ਅਤੇ ਲੁਧਿਆਣੇ ਦੀ ਲੀਚੀ ਨੂੰ ਡੇਰਾਦੂਨ ਦੀ ਕਹੀ ਜਾਣਾ ਵੀ ਸੌਦਾ ਵੇਚਣ ਦਾ ਕੋਈ ਸਾਊ ਢੰਗ ਨਹੀਂ ਹੈ। ਇਸੇ ਤਰ੍ਹਾਂ ਜਿੱਥੇ ਝੂਠ ਬੋਲਣ ਨਾਲ ਆਤਮਾ ਮਲੀਨ ਹੁੰਦੀ ਹੈ ਉੱਥੇ ਚੰਗੇ ਜੀਵਨ ਨੂੰ ਵੀ ਧੋਖਾ ਦਿੱਤਾ ਜਾਂਦਾ ਹੈ। ਬਿਨਾਂ ਸਲਾਹ ਪੁੱਛੇ ਕਿਸੇ ਨੂੰ ਖਾਮ ਖਾ ਆਪਣੀ ਸਲਾਹ ਧੱਕੇ ਨਾਲ ਦੇਈ ਜਾਣੀ ਵੀ ਚੰਗਾ ਕੰਮ ਨਹੀਂ। ਤੁਹਾਡੇ ਵਿਚਾਰ ਜੇ ਕੋਈ ਸੁਣਦਾ ਹੈ ਤਾਂ ਠੀਕ ਹੈ, ਨਹੀਂ ਤਾਂ ਧਿੰਗੋ ਜੋਰੀ ਕਿਸੇ ਨੂੰ ਆਪਣੇ ਵਿਚਾਰਾਂ ਵਿੱਚ ਬਦਲਣਾ ਵੀ ਕੋਈ ਸਾਉ ਪੁਣਾ ਨਹੀਂ। ਹਾਂਜੀ, ਬਿਨਾਂ ਸਲਾਹ ਪੁੱਛੇ ਕਿਸੇ ਨੂੰ ਖਾਮ ਖਾ ਆਪਣੀ ਸਲਾਹ ਧੱਕੇ ਨਾਲ ਦੇਈ ਜਾਣਾ ਵੀ ਚੰਗਾ ਕੰਮ ਨਹੀਂ। ਤੁਹਾਡੇ ਵਿਚਾਰ ਜੇ ਕੋਈ ਸੁਣਦਾ ਹੈ ਤਾਂ ਠੀਕ ਹੈ, ਨਹੀਂ ਤਾਂ ਧਿੰਗੋ ਜੋਰੀ ਕਿਸੇ ਨੂੰ ਆਪਣੇ ਵਿਚਾਰਾਂ ਵਿੱਚ ਬਦਲਣਾ ਵੀ ਕੋਈ ਸਾਉ ਪੁਣਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।